नमो कर जोई गुरु हर कृष्ण मनाए बहो तेग बहादुर परम तिर परम तिर श्री गुरु गोविंद सिंह विशा
सतनाम श्री वाहिगुरु साहिब जीओ मोहरा सन्यासी भगवान गए फिर विचरियो देश बदेश आवत भयो पंजाब में जिसके भाग विशेष सन्यासी भगवान गिर विचरियो देश विदेश
वाहिगुरु जी का खालसा वाहिगुरु जी की फतेह परम सत्कार योग गुरु स्वरूप गुरु खालसा साध संगत जी आप सर्वत संगतां गुरु नानक देव पावन दरबार विच जिथे गुरु नानक देव ग्यारहवें स्वरूप बाणी गुरु गुरु है बाणी विच बाणी अमृत सारे ग्यारहवें थां ते गुरु नानक दा जिस थां ते प्रकाश है जिथे ओ रब्बी जोत दरगाही जोत जो दस जामिया विच वरती ते ग्यारहवें थां ते परगुरां दी देह दे रूप दे अंदर गुरु ग्रंथ साहिब के अंदर विराजमान है ऐसे सतगुरां दी पावन हजूरी विच सूक्ष्म या स्थूल सृष्टि के लोग गुरु नानक के प्यार वाले जिन्हां दे उत्ते गुरु नानक की रहमत है आप जी का हा लेंदे हो गुरु घर के रागी सिंह साहबाना ने बहुत सुंदर मनोहर कीर्तन आप जी ने सुनाया है उपरंत की लड़ीवार इतिहास की कथा है आओ मन गतियां करो एकाग्र कथा और कीर्तन का जो रिश्ता है बड़ा अटूट रिश्ता है बड़ा प्यार का रिश्ता है बहुत नेड़े का रिश्ता है इन्हों समझन वास्ते गुरु साहब ने एक उदाहरणा दिती सी इतिहास में उसका जिक्र है सतगुरु महाराज साहब ने कहा सी कि इस रिश्ते में जो समझना है तो इन्हों समझो जिमें मां ते पुत का रिश्ता है इस तरह कथा ते कीर्तन का रिश्ता है जिस मां की गोद खाली है संतानहीन है उन्हों अपने आप महसूस होता है कि मैं समाज के कोई घाट है मेरे संतान में गोद सुनी है, खाली है। और ये पुत्र तो है, किसी कारण माता नहीं है, यह बड़े भाने वरते होंगे। तो जिमें बच्चा महसूस करता है मां तो बिना वो एक पक्ष बिल्कुल खाली हो जाता है। जिन्हों बच्चों दावं खोईया गई बच्चे रो जाते हैं। बिल्कुल इस तरह गुरु साहब जी कह लगे, कहते कथा मां है, जिस कथा के नाल कीर्तन नहीं, समझो मां तो है पर संतान ही है। और जिथे केवल कीर्तन है कथा नहीं है, तो समझ लेना कि बच्चा तो है पर मां खोई गई। गुरसिखा ने फिर एक होर सवाल किया, महाराज जे आप जी ने यह प्रकरण द्वारा दसिया कथा मां है, कीर्तन पुत्र है, तो फिर पिता कौन है? महाराज साहब ने कहा भाई संतोख पिता है, मत माता संतोख पिता। गुरु ग्रंथ जिस कीर्तन में संतोख नहीं, समझना बच्चे के सिर पर बात नहीं है, बाप की सिक्ख्या तो वांझा हो गया है। आप उधरे करेगा, संतोख तो बिना कीर्तन का कोई अर्थ नहीं रहेगा। और जिस बीबी के सिर का साई नहीं है, उन्होंने भी कोई रोकन वाला नहीं। जिस कथा में संतोख नहीं, तो वह सिर का ताज नहीं है। इस करके कथा कीर्तन में संतोख जथा लाभ तथा संतुष्ट। तो आओ इतिहास की कथा नौवीं राशि है, अगे अठवां अंशु है। जेड़े ग्रंथ का नाम सागर हो गए, जैसा कि विचार सागर, तो उसके अध्यायों का नाम तरंग होया करता है। जिस ग्रंथ का नाम पंथ हो गए, तो उसके अध्यायों का नाम विश्राम। तो इस करके इस ग्रंथ में सूरज के प्रकरण नाल जिसके 22 प्रकरण है, तो सूरज 12 रासों में विचरता है। भाई साहब की रचना भी 12 रासों में है। सूरज प्रकाश ना रखन करके इस ग्रंथ का ना है, तो इसका प्रकरण भी सूरज के नाल। रास नौवीं है, अध्याय का नाम अंशु रखे भाई साहब। पिछे आप जी ने श्रवण किया कि जो कहलूर पति हंडूर का राजा जो बाद उस जगह कहलूर वाले ने अपने कब्जे में कर लिया से, उन्होंने मुंडालागढ़ कहेंगे। ये दो राजे आए बेईमानी नाल हाथी मंगने वास्ते पहलवाना के घोल द्वारा उन्होंने शक्ति जाहिर करके ते राजे नूं पैर पीत करके रख दिता। गुरु हर राय साहब जी ने वह नकमस्तक होए महसूस किया, सतगुरु सभना का भला बनाएगा किसका बुरा क्यों होए। गुरु नानक के घर में मुढ़ली सिक्ख्या के ऐसा ही लैसन दिता जाता है कि परका बुरा न रखो जीत, तुमको दुख ना ही पाई। किसी का बुरा चितवना नहीं करना, तो बहुत दूर की गल है। तेरी चितवनी में किसी का बुरा ना आए। तो आओ जिस प्रकार हम अगे सन्यासी संत है एक भगवान गया गिरी पुरी भारती तीर्थ, इन्होंने बहुत नाम, 10 नाम सन्यासियों के ना, उन्होंने गिरी नाम का सन्यासी है। गुरु घर की शोभा सुन के गुरु नानक के दर से अफड़ना है। आओ जिस प्रकार विचार आ रही है सुनना करो जी।
दोहरा सन्यासी भगवान गिर बिचरियो देश विदेश।
ये जेडे सन्यास भी दो तरह का है, ਕੁਟੀਚਿਕ ਸੰਨਿਆਸ ਹੈ, ਬਹੁਤਿਕ ਸੰਨਿਆਸ ਹੈ, ਦੱਤਾਤਰੇ ਤੋਂ ਚੱਲਿਆ, ਇਹਦੇ ਬੜੇ ਇੱਕ ਵੱਖਰਾ ਜਿਹਾ ਪ੍ਰਕਰਨ ਹੈ ਸੰਨਿਆਸੀਆਂ ਨੂੰ ਸਮਝਣ ਵਾਸਤੇ। ਦਸ ਨਾਮ ਸੰਨਿਆਸੀਆਂ ਯੋਗੀ ਬਾਰਾਂ ਪੰਥ ਚਲਾਏ, ਆਈ ਪੰਥ ਦੇ ਸਮੇਤ ਯੋਗੀਆਂ ਦੇ ਬਾਰਾਂ ਪੰਥ ਨੇ, ਸੰਨਿਆਸੀਆਂ ਦੇ ਦਸ ਨਾਮ ਸੰਨਿਆਸੀ ਨੇ ਅਤੇ ਉਦਾਸੀ ਵੀ ਦਸ ਨਾਮ ਉਦਾਸੀ। ਇਹਨਾਂ ਦੇ ਵਿੱਚ ਵੀ ਚਾਰ ਧੂਣੇ ਛੇ ਬਖਸ਼ੀਸ਼ਾਂ ਅਤੇ ਉਹਨਾਂ ਦੇ ਵਿੱਚੋਂ ਇੱਕ ਬਖਸ਼ੀਸ਼ ਇਸ ਸਤਪੁਰਸ਼ ਦੀ ਅਤੇ ਜੋ ਉਦਾਸੀਨ ਮਤ ਦੇ ਅੰਦਰ ਛੇ ਬਖਸ਼ੀਸ਼ਾਂ ਨੂੰ ਉਹਨਾਂ 'ਚ ਇੱਕ ਦਾ ਭਗਵਾਨ ਗਿਰੀ ਹੀ ਉਸ ਬਖਸ਼ਿਸ਼ ਦਾ ਮਾਲਕ ਹੋਇਆ, ਉਹਦਾ ਮੁੱਢਲਾ ਪ੍ਰਸੰਗ ਆ ਰਿਹਾ। ਸੰਨਿਆਸੀ ਭਗਵਾਨ ਗਿਰਗੇ ਦਾ ਨਾਮ ਹੈ। ਦੇਸ਼ ਆਪਣਾ ਹੁੰਦਾ, ਵਿਦੇਸ਼ ਦੂਸਰਾ ਹੁੰਦਾ ਹੈ। ਜਿੱਥੇ ਜਨਮ ਹੋਇਆ ਉਹਦੇ ਉਹਨੂੰ ਕਹਿੰਦੇ ਦੇਸ਼, ਅਤੇ ਅੱਗੇ ਛੋਟੇ ਛੋਟੇ ਦੇਸ਼ ਹੁੰਦੇ ਸੀ। ਪੰਜਾਬ ਦੇਸ਼ ਹੈ, ਇੱਕ ਵੱਖਰਾ ਦੇਸ਼ ਸੀ ਪੰਜਾਬ ਦੇਸ਼, ਅਤੇ ਇਸੇ ਤਰ੍ਹਾਂ ਸਾਰ ਸਿੰਘ ਜੀ ਵਿਦੇਸ਼ ਆਪਣੇ ਦੇਸ਼ ਤੋਂ ਬਿਨਾਂ ਹੋਰ ਵੀ ਸਾਰੇ ਵਿਚਰਿਆ, ਕਿਉਂਕਿ ਸੰਨਿਆਸੀਆਂ ਨੂੰ ਇਹ ਹੁਕਮ ਹੈ ਕਿ ਇੱਕ ਜਗ੍ਹਾ ਕਿਤੇ ਨਹੀਂ ਰਹਿਣਾ, ਇੱਕ ਰਾਤ ਤੋਂ ਬਾਅਦ ਕਿਤੇ ਰਾਤ ਨਹੀਂ ਕੱਟਣੀ, ਤਾਂ ਕਿ ਮੋਹ ਨਾ ਪੈ ਜਾਏ ਕਿਸੇ ਜਗ੍ਹਾ। ਇਸ ਕਰਕੇ ਇਹ ਦੇਸ਼ ਵੀ ਵਿਚਰਦਾ ਫਿਰਿਆ ਹੈ।
ਆਵਤ ਭਇਓ ਪੰਜਾਬ ਮਹਿ ਜਿਸਕੇ ਭਾਗ ਵਿਸ਼ੇਸ਼।
ਇਹ ਹੁਣ ਪੰਜਾਬ ਦੀ ਧਰਤੀ ਵਿੱਚ ਆ ਗਿਆ। ਮਾਨੋ ਪੰਜਾਬ ਦੀ ਧਰਤੀ ਵਿੱਚ ਨਹੀਂ ਆਇਆ, ਇਹਦੀ ਕਿਸਮਤ ਦਾ ਦਰਵਾਜ਼ਾ ਖੁੱਲ੍ਹ ਗਿਆ, ਇਹਦੇ ਭਾਗ ਜਾ ਗਿਆ ਹੈ। ਕਿਉਂਕਿ ਨਾ ਹਿੰਦੂ ਨਾ ਮੁਸਲਮਾਨ, ਪੰਜਾਬ ਵੱਸਦਾ ਗੁਰਾਂ ਦੇ ਨਾਮ। ਗੁਰੂ ਨਾਨਕ ਨੇ ਪੰਜਾਬ ਦੀ ਧਰਤੀ ਦਾ ਨਾਂ ਲੈ ਕੇ ਇੱਕ ਗੱਲ ਕਹੀ ਸੀ, ਮੱਕੇ ਦੇ ਵਿੱਚ ਕਹੀ ਸੀ। ਭਵਿੱਖਿਆ ਦਾ ਵਚਨ ਕਹੇ ਸੀ ਕਿ ਮੈਂ ਦਸਵੇਂ ਸਰੂਪ ਵਿੱਚ ਸ਼ਸਤਰਧਾਰੀ ਹੋ ਕੇ ਉਸ ਵੇਲੇ ਦਿੱਲੀ ਦੇ ਤਖ਼ਤ ਦਾ ਮਾਲਕ ਹੋਏਗਾ ਬਾਦਸ਼ਾਹ, ਮੁਗਲ ਬਾਦਸ਼ਾਹ ਦਾ ਨਾਂ ਹੋਏਗਾ ਔਰੰਗਜ਼ੇਬ। ਇਹ ਪਹਿਲੇ ਜਾਣੇ ਦੀਆਂ ਗੱਲਾਂ, ਪਰ ਮੈਂ ਯੁੱਧ ਕਰੂੰਗਾ ਉਹਦੇ ਨਾਲ, ਕਈ ਵਾਰ ਕਰੂੰਗਾ। ਸੁਣੋ ਕਾਜੀ ਰੁਕਮਦੀਨ ਸੱਚਾ ਸੁਣੀ ਜਵਾਬ, ਫੇਰ ਕਰੂੰਗਾ ਖਾਲਸਾ ਬਸੈ ਵਿੱਚ ਪੰਜਾਬ। ਪੰਜਾਬ ਦੀ ਧਰਤੀ ਦੀ ਅਲਾਟਮੈਂਟ ਜਿਹੜੀ ਹੈ ਇਹ ਦਰਗਾਹ ਤੋਂ ਹੋਈ ਹੋਈ ਹੈ, ਇਹ ਸਿੱਖਾਂ ਨੂੰ ਗੁਰੂ ਨਾਨਕ ਨੇ ਦਿੱਤੀ ਹੈ, ਖਾਲਸੇ ਨੂੰ ਦਿੱਤੀ ਹੈ ਧਰਮੀ, ਖਾਲਸੇ ਦੀ ਜਨਮ ਭੂਮੀ ਹੈ। ਠੀਕ ਹੈ, ਕਬੀਰ ਧਰਤੀ ਸਾਧ ਕੀ ਤਸਕਰ ਰਹੇ ਗਾ, ਚੋਰਾਂ ਨੇ ਬਦਲੀ ਸਾਧਾਂ ਦੀ ਧਰਤੀ, ਬੰਦਗੀ ਵਾਸਤੇ ਬਣਾਈ ਸੀ ਧਰਤੀ। ਅਤੇ ਮਾਨੋ ਵਿਸ਼ੇਸ਼ ਕਰਕੇ ਹੀ ਇਸ ਦੇ ਭਾਗ ਜਾ ਗਿਆ ਇਹ ਪੰਜਾਬ ਦੀ ਧਰਤੀ ਵਿੱਚ ਆ ਕੇ, ਕਿਉਂਕਿ ਇੱਥੇ ਗੁਰੂ ਨਾਨਕ ਦੀ ਗੱਦੀ ਦੇ ਵਾਰਸ ਸੱਤਵੇਂ ਪਾਤਸ਼ਾਹ ਸਵਾਹੇ ਮਾਨ ਹਨ।
ਚੌਪਈ ਜਹ ਕੈ ਮਹਿਮਾ ਸਤਿਗੁਰ ਕੇਰੀ।
ਹੁਣ ਜਿੱਥੇ ਕਿੱਥੇ ਵੀ ਜਾਂਦਾ ਹੈ, ਉਹ ਨਗਰ ਵਿੱਚ ਗਿਆ, ਉਹ ਸ਼ਹਿਰਾਂ ਵਿੱਚ ਗਿਆ, ਉਹ ਬਸਤੀਆਂ ਵਿੱਚ ਗਿਆ, ਕੋਈ ਜਗ੍ਹਾ ਲੱਭਦੀ ਨਹੀਂ ਐਸੀ ਜਿੱਥੇ ਗੁਰੂ ਦਾ ਜਸਣਾ ਆਉਂਦਾ ਹੋਵੇ। ਕਹਿੰਦੇ ਉਹ ਹੱਲ ਹੋ ਗਿਆ, ਸੰਨਿਆਸ ਮਤ ਧਾਰਨ ਕੀਤੀ, ਅਸੀਂ ਆਪਣੇ ਦੱਤਾਤਰੇ ਨੂੰ ਵੱਡਾ ਸਮਝਦੇ ਸੀ ਅਤੇ ਸ਼ਿਵ ਜੀ ਦੇ ਉਪਾਸ਼ਕਾਂ ਉਹਨੂੰ ਵੱਡਾ ਸਮਝਦੇ, ਇਹ ਤਾਂ ਘਰ ਘਰ ਦੇ ਅੰਦਰ ਗੁਰੂ ਹਰਿਰਾਜ ਸਾਹਿਬ ਦੇ ਜਸ ਹੋ ਰਿਹਾ ਹੈ।
ਸਭ ਹਿੰਨ ਤੇ ਸੁਣ ਸਰੋਣ ਕਨੇਰੀ।
ਜਦੋਂ ਬਹੁਤਿਆਂ ਤੋਂ ਆਪਣੇ ਕੰਨਾਂ ਨਾਲ ਆਪਣੇ ਕੰਨਾਂ ਵਿੱਚ ਇਹ ਸਰੋਤ ਪਈ, ਆਵਾਜ਼ ਪਈ, ਗੁਰੂ ਦੀ ਮਹਿਮਾ ਪਈ, ਕਿਉਂਕਿ ਗੁਰ ਜੈਸਾ ਨਾ ਹੀ ਕੋ ਦੇ ਜਿਸ ਮਸਤਕ ਭਾਗ ਸੋ ਲਾਗਾ ਸੀ। ਅਤੇ ਗੁਰੂ ਵਰਗਾ ਕੋਈ ਦੇਵਤਾ ਨਹੀਂ ਹੈ 33 ਕਰੋੜ ਦੇਵਤੇ ਵਿੱਚ, ਕਿਉਂ ਗੁਰ ਪਰਮੇਸ਼ੁਰ ਇੱਕੋ ਜਨ ਗੁਣ ਅਤੇ ਪਰਮੇਸ਼ੁਰ ਦੋਨੇ ਹੈ ਹੀ, ਇੱਕ ਪਰਮੇਸ਼ੁਰ ਵਰਗਾ ਹੋਰ ਨਹੀਂ ਹੈ ਹੋਰ ਕੋਈ। ਤੋ ਇਸ ਕਰਕੇ ਕੰਨਾਂ ਦੇ ਵਿੱਚ ਸਰੋਤ ਪਈ ਹੈ।
ਮਨ ਅਨੁਰਾਗ ਜਾਗਵੇ ਲਾਗਾ।
ਅਨੁਰਾਗ ਨਾਮ ਹੈ ਪ੍ਰੇਮ ਦਾ, ਮਨ ਦੇ ਵਿੱਚ ਪ੍ਰੇਮ ਜਾਗਰਤ ਹੋ ਗਿਆ, ਪ੍ਰੇਮ ਦੀ ਭਾਵਨਾ है हर एक के अंदर, पर किस पासे नूं जागृत हो गए, कदम हर एक बंदे दे कोल नूं, वो किस पासे नूं तुर पिया, ये अलग बात है। प्रेम किस पासे नूं चला गया, गलत पासे या ठीक पासे, वो है जी फर्क है। तो इस करके जदों किते पूर्वला कर्म साथ देंदा है, पूर्वलो कर्म अंकुर जब प्रगटे हो पेटे पुरख रसक रहना की, रसक बैरागी का मिलाप ही उदो हुंदा है, बंदगी वाले का मिलाप ही उदो हुंदा है, ये पूर्वले भागां दी बात है। तो इस करके इहदे मन दे अंदर अनुराग प्रेम जिहड़ा सी जागृत हो गया, सुता पिया सारिआं दे अंदर ते जागृत हो गया, इहदा भाग जाग गया, मनो कर्म नहीं जा, इहदा कर्म जाग गया है, प्रेम जाग गया ते कर्म जाग गया है इसका, या इउं समझ लो इहदे कर्मां ने इहदे अंदर प्रेम जगा दिता गुरु दा।
दर्शन चाहत भावड़ भागा,
सवेरे फिर दर्श तेरे की प्यास मन लागी, फिर अंदर देख प्यास लागी दर्शन चाहत लोड़, ते दर्शना दी चाहत लगी है बड़े भागां वालियां नूं।
सन्यासी के पंथ मझारा,
हाँ जी, सन्यासियां दे मर ए जिहड़ा पंथ है रस्ता है, सन्यास मत दे विच सी रहे, हाँ
धन कुल को अभिमान निवारा।
हाँ एक गल जरूर है, भाई संतोख सिंह कहिंदे कहिंदे ने धन दा कुल दा ये अभिमान जिहड़ा पहले ही निवारिया होया सी, भांडा चंगा सी, इहदे भांडे विच हंकार नाम की कोई वस्तु नहीं सी, अंदर होमे है नहीं सी, इहदे भांडा शुद्ध सी, भांडा धोए पैर धूप देवो तो दुधे को जाको, इस करके भांडा शुद्ध सी, पवित्र सी भांडा।
धन लालस दर्शन को आवा,
बस केवल दर्शन की लालसा है, कोई होर बड़ियाई की इच्छा नहीं, धन की इच्छा नहीं, वह सब कुछ त्याग के आया है, कुल का अभिमान छड़िया है, गुरु के दर्शन की लोगों तो सौ के इच्छा जागृत हो गए, मैं चल के दर्शन तो करा, आखिर इन्ने लोग महिमा करते हैं, चंगे चंगे दानशवंद लोग महिमा करते हैं, आखिर कोई बात तो होगी। तो इस करके फिर अंदर तो एक ख्याल आता है कि संसार के कोल अखां नहीं है, ये तो कई बार अखां बंद करके भी लोगों की वड्याई करते हैं, ये पखंड की वड्याई भी कर लग जाते हैं, ये उन्होंने लोग भी मगर लग जाते हैं जिहड़े पूजन योग नहीं है। इस करके कट होना कोई बहुत बड़ी बात नहीं है, जिंदगी का तजर्बा है, एक तजर्बे हर इंसान साधु है, तो मन दे विच थोड़ा जा ऐसा है कि जे ऐसी वड्याई है आखिर कोई गलत है,
मनोरथ एव उठावा,
कह लगा भी मैं अपनिया अखा ना देखूंगा, गुरु नूं भी समर्थ है, ये योग है गुरु नानक की गति, इहदे विच गुरु नानक वाली समर्था है, गुरु नानक का जस्ता सुने सारे, मन दे विच मनोरथ का मन जमा हो, मन दे विच जिहड़ी इच्छा पैदा हो जाणी उहनूं मन का मनोरथ कहते हैं, धन की इच्छा हो जाणी धन का मनोरथ हो गया, नाम की इच्छा हो गई नाम का मनोरथ हो गया, इहदे मन दे विच इह ख्याल होया कि मन दे विच इह संकल्प होया गुरु नूं परखणा दा संकल्प होया, जिथे गुरु अपने सिख नूं परखद है, परख के अपने सिखी के खजाने च पाउंदा है, किते किते सियाने जिग्यासु ने जिहड़े उह भी देख के गुरु करदे ने, किते धोखा ना हो जाए। छोटी जी गल है गुरु, असीं अपनी लड़की का रिश्ता करना हो गया, असीं सौ तरह की गल सज्जों खब्बों अगों पिछों सारा पता करदे हां कि कुड़ी मेरी ठीक रहे सुखी रहे, एक रिश्ता करना हुंदा दुनिया भी असीं उहदी भी परख करदे हां कि धी नूं सुख देना बड़ी आ है, ते फिर भई गुरु जदों प्राप्त करना होवे तां पहला इन्नी कु जानकारी चाहिए है, जे गुरु कच्चा है तां तू भी कच्चा ही रह जाएगा, कच्चे गुरु से मुक्त ना होगा, मुक्ति नहीं होगी। गुरु जिन्हों का अंधला सिख भी अंधे कर्म करें, कोई भाने चलन अपने, नहीं तो झूठे झूठ बोले, फिर तू उस पास जाएगा। इस करके फिर यह ने कहा भी मैं अपनी अखा न देखा, ये मनते होंगे गुरु न परखण का एक संकल्प पैदा हो गया।
जेकर परमेश्वर अवतारू,
हां जिम्मे लोग कहते हैं ये तो जी परमेश्वर का अवतार ही है, जे सच है हे गुरु हर राय साहब तुसी वाकई परमेश्वर का स्वरूप हो सरगुण, ता फिर मेरे मन का संकल्प है
ते
संसार दे विच व्यवहार कर रहे ते हैं तुसी परमेश्वर, ये ऐसा सच है
तो मुझको दर्शन इम देवे,
ता फिर मैं लोकां दी तरह नहीं दर्शन कर, नहीं लोग आंदे मत्था टेकदे बह जांदे ने, मैं तो मत्था बाद च टेकना ते पहला परखना करनी है तुहाडी, मैं तो देखना है भी तुसी हैगे परमेश्वर, हां जे मेरी कसवटी दे पूरे हो गए तां मैं मेरा तन मन तन सब कुछ तुहाडे अर्पण होएगा, फिर मैं तुहाडा ही रह जावांगा, फिर मैं किसी होर दा नहीं, मैं सन्यासियां दा भी नहीं आंदा ते मैं तुहाडा, पर मेरी परखना दे विच जे ऐसा होया तां ਉਹ ਕੀ ਹੈ ਮਨੋਰਥ ਮੰਦ ਜੀ ਦੱਸਦੇ ਹਨ
ਰੂਪ ਚਤਰੋ ਭੁਜ ਕੋ ਭਰ ਲੇਵੇ,
ਤਾਂ ਫਿਰ ਜਦੋਂ ਮੈਂ ਤੁਹਾਡੇ ਦਰਬਾਰ ਵਿੱਚ ਆਵਾਂ ਮੈਨੂੰ ਚਤੁਰਭੁਜੀ ਚਾਰ ਵਾਹਾਂ ਵਾਲਾ ਸੰਖ ਚੱਕਰ ਗਦਾ ਪਦਮ ਆਪ ਆਪ ਕੀ ਉਹ ਸਦਮ, ਠੀਕ ਹੈ ਵੀ ਜੇ ਤੁਸੀਂ ਉਹੀ ਹੋ ਤੁਸੀਂ ਉਹ ਚਿੰਨ ਛੁਪਾਏ ਹੋਏ ਲੋਕਾਂ ਨੂੰ ਨਹੀਂ ਪਤਾ ਲੱਗਦਾ, ਪੱਟ ਕਹਿੰਦੇ ਨੇ ਵੀ ਐਂ ਤੂੰ ਹੋਈ ਪਰ ਇਹ ਤੇਰੇ ਲੁਕੋਏ ਹੋਏ ਨੇ, ਗੁਰੂ ਰਾਮਦਾਸ ਤੋਂ ਹੈ ਕੋਈ ਆਪ ਆਪ ਕੀ ਉਹ ਸ਼ਬਦ ਲੁਕੋਇਆ ਹੋਇਆ, ਤਾਂ ਫਿਰ ਮੈਨੂੰ ਤਾਂ ਉਸੇ ਰੂਪ ਦੇ ਵਿੱਚ ਦੇਖੋ, ਚਤੁਰਭੁਜੀ ਰੂਪ ਦੇ ਅੰਦਰ ਚਾਰ ਵਾਹ ਭੋਜਨਾ ਬਾਹਾਂ ਕਹਿੰਦੇ ਨੇ, ਚਾਰ ਬਾਹਾਂ ਵਾਲਾ ਉਹ ਭਗਵਾਨ ਮੈਨੂੰ ਦਿਸਣਾ ਚਾਹੀਦਾ ਹੈ। ਮਨ ਦੇ ਵਿੱਚ ਫਿਰ ਇਹ ਵੀ ਗੱਲ ਕਰ ਲਈ, ਅਰਦਾਸ ਕਰ ਦਿੱਤੀ, ਫਿਰ ਇਹ ਨਹੀਂ ਆ ਵੀ ਮੈਂ ਪਰਖਣਾ ਕਰਕੇ ਜਿਵੇਂ ਆਮ ਲੋਕਾਂ ਦਾ ਕੰਮ ਹੈ ਵੀ ਮੈਂ ਉਹ ਪਰਖਣਾ ਹੀ ਕਰਦੇ ਫਿਰਦੇ ਆ, ਕੋਈ ਸ਼ਰਧਾ ਨਹੀਂ ਹੁੰਦੀ ਕੁਛ ਨਹੀਂ ਹੁੰਦਾ, ਕਹਿੰਦਾ ਮੈਂ ਤਾਂ ਦੇਖਣਾ ਹੀ ਸੀ ਵੀ ਇਹਨੂੰ ਕੁਛ ਆਉਂਦਾ ਵੀ ਹੈ, ਉਹੀ ਮਾਸਟਰ ਬਣੇ ਫਿਰਦੇ ਨੇ ਅਨਪੜ੍ਹ ਲੋਕ, ਕੂੜਾ ਆੜਾ ਨਹੀਂ ਪੜ੍ਹਿਆ ਗੁਰਮਤ ਦਾ, ਉਹੀ ਪਰਖੀ ਆਣਦੇ ਗਿਆਨੀ ਸਿੰਘਾਂ ਨੂੰ, ਮੈਂ ਤਾਂ ਦੇਖਿਆ ਸੀ ਟੋ ਕੇ ਵੀ ਇਹਨੂੰ ਗਿਆਨੀ ਨੂੰ ਆਉਂਦਾ ਵੀ ਹੈ ਕੋਈ, ਇਹ ਤੈਨੂੰ ਉਸਤਾਦ ਕੀ ਨੇ ਬਣਾ ਕੇ ਭੇਜਿਆ, ਧੇਲੇ ਦੀ ਅਕਲ ਨਹੀਂ ਪਰਖਦਾ ਫਿਰਦਾ ਤੂੰ, ਉਹਨਾਂ ਨੂੰ ਜਿਨ੍ਹਾਂ ਦੀਆਂ ਕਮਾਈਆਂ ਨੇ ਨਾ ਨਾਮ ਜਪਦੇ ਨੇ ਤੜਕੇ ਉੱਠਦੇ ਗੁਰੂ ਗ੍ਰੰਥ ਸਾਹਿਬ ਦੇ ਨੇੜੇ ਰਹਿੰਦੇ ਆ, ਤੇ ਇਹ ਹੰਕਤਾ ਹੁੰਦੀ ਹੈ ਐਵੇਂ ਪੈਸਾ ਪਰ ਕੋਈ ਨਵੀਂ ਜੀ ਗੱਲ ਮਿਲ ਜਾਏ ਉਸ ਨੂੰ ਲੈ ਕੇ ਫਿਰ ਸ਼ੁਰੂ ਹੋ ਜਾਂਦੇ ਆ, ਤੇ ਕਹਿੰਦਾ ਫਿਰ ਮੈਂ ਉਸ ਮੈਂ ਪੜ੍ਹਨ ਕਰਦਾ ਕਿ ਸੰਨਿਆਸ ਮਤ ਛੱਡ ਕੇ ਤੇਰਾ ਸਿੱਖ ਬਣ ਦੋ, ਇੱਕ ਵਾਰੀ ਤੂੰ ਮੈਨੂੰ ਦਰਸ਼ਨ ਦੇ ਤਾਂ ਮੇਰਾ ਜਪ ਤਪ ਜਨਮਾਂ ਜਨਮਾਤਰਾਂ ਦੀ ਕਮਾਈ ਸਫਲੀ ਹੋ ਜੂਗੀ ਪਾਤਸ਼ਾਹ, ਕਿਉਂਕਿ ਮੈਨੂੰ ਹੁਣ ਤੱਕ ਅਸਲ ਦੇ ਵਿੱਚ ਦਰਸ਼ਨ ਹੋਏ ਹੀ ਨਹੀਂ, ਮੈਂ ਦਰਸ਼ਨਾਂ ਤੋਂ ਵਾਂਝਾ ਤੁਰਿਆ ਫਿਰਦਾ, ਕਿੰਨੀ ਦੇਰ ਹੋ ਗਈ ਮੈਨੂੰ ਸੰਨਿਆਸੀ ਬਣੇ ਨੂੰ ਪਰ ਮੈਨੂੰ ਰੱਬ ਮਿਲਿਆ ਨਹੀਂ, ਜੇ ਤੂੰ ਰੱਬ ਹੈ ਤਾਂ ਫਿਰ ਇਸ ਰੂਪ ਦੇ ਵਿੱਚ ਇੱਕ ਝਲਕ ਦਿਖਾ ਗਏ, ਤੇ ਸਗਲ ਭਵਨ ਕੇ ਨਾਇਕਾ ਮੋਹੇ ਇੱਕ ਛਿਣ ਦਰਸ਼ਨ ਦਿਖਾਏ ਜੀ, ਮੈਨੂੰ ਇੱਕ ਛਿਣ ਮਾਤਰ ਦਰਸ਼ਨ ਦੇ ਦਿਓ,
ਜਿਨਕੋ ਪਸਰਿਓ ਜਸ ਬਹੁਤ ਤੇਰਾ,
ਜਿਨ੍ਹਾਂ ਦਾ ਬਹੁਤ ਤੇਰਾ ਬਹੁਤ ਜ਼ਿਆਦੇ ਜਸ ਫੈਲਿਆ ਹੋਇਆ ਗੁਰੂ ਹਰਿ ਰਾਇ ਸਾਹਿਬ ਜੀ ਦਾ,
ਸਤਿਗੁਰ ਅੰਤਰ ਜਾਮੀ ਜਾਨਾ,
ਅੰਤਰ ਨਾਮ ਪੜ੍ਹਦੇ ਦਾ ਹੁੰਦਾ ਹੈ, ਅੰਤਰ ਨਾਮ ਪੜ੍ਹਦੇ ਦਾ ਹੈ, ਜਾਨੀ ਨਾਮ ਹੈ ਜਾਣਨ ਦਾ, ਜਿਹੜਾ ਦਿਲ ਦੀਆਂ ਤਹਿਾਂ ਦੇ ਵਿੱਚ ਕਿਸੇ ਦੇ ਸੰਕਲਪ ਹੈ ਉਹਨੂੰ ਵੀ ਜਿਹੜਾ ਜਾਣ ਲਵੇ ਉਹਨੂੰ ਕਹਿੰਦੇ ਨੇ ਅੰਤਰਜਾਮੀ, ਅੰਤਰਜਾਮੀ ਸਭ ਕੁਛ ਜਾਣੈ, ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣ, ਉਹਨੂੰ ਕਹਿੰਦੇ ਨੇ ਅੰਤਰਜਾਮੀ, ਅੰਤਰਜਾਮੀ ਪੁਰਖ ਵਿਧਾਤੇ ਸ਼ਰਧਾ ਮਨ ਕੇ ਪੂਰੇ, ਅੰਤਰ ਦੀਆਂ ਹਿਰਦੇ ਦੀਆਂ ਪਰਦੇ ਦੀਆਂ ਗੱਲਾਂ ਵੀ ਜਿਹੜਾ ਜਾਣਦਾ, ਇਹ ਜੀਵ ਦਾ ਇੱਕ ਅਗਿਆਨ ਹੈ ਜਿਹੜਾ ਇਹਨੂੰ ਨਾ ਵਿਸ਼ਵਾਸ ਲਾਉਂਦਾ ਤੂੰ ਜੋ ਮਰਜ਼ੀ ਕਰੀ ਜਾ ਤੈਨੂੰ ਕਿਹੜਾ ਕੋਈ ਦੇਖਦਾ, ਉਹ ਕਮਲਿਆ ਜੀ ਨੇ ਤੈਨੂੰ ਸਜ਼ਾ ਦੇਣੀ ਹੈ, ਉਹ ਤਾਂ ਦਿਲ ਦੇ ਸੰਕਲਪਾਂ ਨੂੰ ਵੀ ਜਾਣਦਾ, ਬਾਕੀ ਦਾ ਰਹਿੰਦੀ ਗੱਲ ਇੱਕ ਪਾਸੇ, ਉਹ ਤੋਂ ਨਹੀਂ ਅੱਗੋਂ ਦੇਖਿਆ ਪਿੱਛੋਂ ਦੇਖਿਆ, ਤੁਝਤੇ ਕਹਾਂ ਛੁਪਾਵਾ, ਕਿੱਥੇ ਛੁਪਾਏਗਾ ਗੁਨਾਹ ਉਹਦਾ, ਸਦ ਸੁਣਦਾ ਸਦ ਵੇਖਦਾ। ਤੇ ਇਸ ਪ੍ਰਕਾਰ ਦੇ ਅੰਤਰਜਾਮੀ ਸਤਿਗੁਰੂ ਜੀ ਨੇ ਸੋਚ ਲਿਆ ਕਿ ਪਰਖਣਾ ਕਰਨ ਵਾਲਾ ਆ ਰਿਹਾ ਹੈ ਸੰਤ, ਇਹ ਗੁਰੂ ਨਾਨਕ ਦੀ ਗੱਦੀ ਨੂੰ ਦੇਖਣਾ ਚਾਹੁੰਦਾ ਹੈ।
ਬਨੇ ਚਤੁਰਭੁਜ ਰੂਪ ਸੁਜਾਨਾ,
ਗੱਜ ਗਿਆ ਕੋ ਸਤਨਾਮ ਸ੍ਰੀ ਵਾਹਿਗੁਰੂ। ਜਦੋਂ ਹੀ ਪੰਡਾਲ ਵਿੱਚ ਆਇਆ ਤਾਂ ਸਾਹਮਣੇ ਕੀ ਵੇਖਦਾ, ਚਤੁਰਭੁਜੀ ਭਗਵਾਨ ਬੈਠਾ ਹੈ, ਨਾਰਾਇਣ ਜੀ ਦੇ ਚਾਰ ਬਾਹਾਂ ਸੰਖ ਚੱਕਰ ਗਦਾ ਪਦਮ ਸੁਭਾਏ ਮਾਨ, ਤੇ ਦੇਖ ਕੇ ਆਨੰਦਿਤ ਹੋ ਗਿਆ, ਜਨਮਾ ਜਨਮਾਂ ਤੋਂ ਨਹੀਂ ਕਮਾਈ ਅੱਜ ਸਫਲੀ ਹੋ ਗਏ।
ਸ਼ਿਆਮਲ ਅਲਸੀ ਕੁਸਮ ਮਨੋ ਹੈ,
ਤੇ ਰੰਗ ਵੀ ਕਿਹਾ ਜਾਏ ਜਿਹਾ ਜਿਹਾ ਅਲਸੀ ਦੇ ਫੁੱਲਾਂ ਦਾ ਸ਼ਿਆਮਲਾ ਜਿਹਾ ਰੰਗ ਹੁੰਦਾ ਹੈ, ਕਿਹਾ ਜਿਹਾ ਸ਼ਿਆਮਲਾ ਰੰਗ ਕਰ ਲਿਆ ਮਹਾਰਾਜ ਨੇ।
ਦ੍ਰਿਗ ਵਿਸ਼ਾਲ ਦਲ ਕਮਲ ਬਨੋ ਹੈ,
ਤੇ ਦ੍ਰਿਗ ਨੇਤਰ ਜਿਹੜੇ ਵਿਸ਼ਾਲ ਨਾਮ ਚੌੜੇ ਦਾ, ਉਹ ਬੜੇ ਚੌੜੇ ਚੌੜੇ ਨੇਤਰ ਨੇ ਜਿਵੇਂ ਕਮਲਾਂ ਦੇ ਪੱਤੇ ਹੁੰਦੇ ਆ, ਤੇ ਇਸ ਤਰ੍ਹਾਂ ਦੇ ਨੇਤਰ ਹਨ ਮਹਾਰਾਜ ਦੇ।
ਸੰਖ ਗਦਾ ਪਰ ਪਦਮ ਚੱਕਰ ਕੋ,
ਸੰਖ ਚੱਕਾ ਗਦਾ ਗਦਾ ਪਦਮ, ਇਹ ਸਾਰੇ ਚਾਰੇ ਚੋਂ ਹੱਥਾਂ ਚ ਫੜੇ ਹੋਏ ਨੇ।
ਮੁਖ ਮੰਡਲ ਸੁੱਠ ਪ੍ਰਿਕੁਟ ਬੱਕਰ ਕੋ,
ਇਹ ਮੁਖ ਮੰਡਲ ਜਿਹੜਾ ਸੁੱਠ ਬੜਾ ਸੁੰਦਰ ਹੈ, ਮੋਹਿਨ ਮੋਹ ਲਿਆ ਮਨ ਮੋਹਰਾ, ਤੇ ਪ੍ਰਭੁਟੀ ਜਿਹੜੀ ਹੈ ਪ੍ਰਵੱਟੇ ਜੀ ਨੂੰ ਕਹਿੰਦੇ ਹੈ, ਤੇ ਇਹ ਬੱਕਰ ਕੋ, ਬੱਕਰ ਨਾਮ ਟੇਢੇ ਦਾ ਹੁੰਦਾ ਜਿਵੇਂ ਅਸ਼ਟਾ ਬੱਕਰ, ਉਹ ਅਸ਼ਟਾ ਬੱਕਰ ਦਾ ਮਤਲਬ ਕਿ ਸੰਸਕ੍ਰਿਤ ਦਾ ਪਦ ਹੈ, ਤੇ ਅਸ਼ਟ ਨਾਮ ਅੱਠ ਦਾ ਹੁੰਦਾ ਹੈ, ਜਿਹਦੇ ਚੱਲਣ ਲੱਗਿਆਂ ਅੱਠ ਬਲ ਪੈਂਦੇ ਸੀ, ਤੇ ਉਹਦਾ ਨਾਂ ਤਾਂ ਜਨਮ ਤੋਂ ਹੋਰ ਰੱਖਿਆ ਸੀ, ਇਸ ਕਰਕੇ ਉਹਨੂੰ ਉਹਦੇ ਨਾਂ ਤੇ ਜਿਵੇਂ ਕਿਸੇ ਦੀ ਅੱਖ ਨਾ ਹੋਵੇ ਉਹਨੂੰ ਕਾਣਾ ਕਾਣਾ ਕਹਿਣ ਲੱਗੇ ਉਹ ਪ੍ਰਸਿੱਧ ਹੋ ਜਾਏ, ਨਾਂ ਉਹਦਾ ਉਹਦੇ ਅਸ਼ਟ ਬੱਕਰ ਵੀ ਅੱਠ ਬਲਾਂ ਵਾਲਾ। ਤੇ ਇਸੇ ਤਰ੍ਹਾਂ ਸਾਹਿਬ ਜੀ ਇਹ ਜਿਹੜੀ ਹੈ ਪ੍ਰਗੋਟੀ ਚੱਕਰ ਕੋ, ਕਹਿੰਦੇ ਕਿਸ ਤਰ੍ਹਾਂ ਦੀ ਹੈ, ਕਹਿੰਦੇ ਇਹ ਜਿਹੜੀ ਹੈ ਬੱਕਰ ਕੋ ਟੇਢੀ ਹੈ, ਕਿਸ ਤਰ੍ਹਾਂ ਦੀ ਟੇਢੀ ਹੈ, ਇਹ ਇੱਕ ਸਰੀਰ ਦਾ ਸ਼ਿੰਗਾਰ ਹੈ ਜਿਹੜਾ ਕੁਦਰਤ ਨੇ ਦਿੱਤਾ ਹੈ, ਵੈਸੇ ਤਾਂ 16 ਸ਼ਿੰਗਾਰ ਪਰਮੇਸ਼ਰ ਨੇ ਤੇ ਔਰਤ ਨੂੰ ਇੱਕ ਵਰਦਾਨ ਰੂਪ ਦੇ ਅੰਦਰ ਦਿੱਤੇ ਹੈ, ਪਰ ਕਰੋੜਾਂ ਵਿੱਚੋਂ ਕੋਈ ਇੱਕ ਔਰਤ ਹੋਏਗੀ ਜਿਸ ਨੂੰ 16 ਦੇ 16 ਮਿਲੇ ਹੋਣਗੇ, ਕਿਸੇ ਨੂੰ ਇੱਕ ਮਿਲਿਆ, ਕਿਸੇ ਨੂੰ 2 ਮਿਲੇ, ਕਿਸੇ ਨੂੰ 4 ਮਿਲੇ, ਕਿਸੇ ਨੂੰ 5 ਮਿਲੇ, 3 ਕਾਲੇ 2 ਕੁਜਲੇ ਪਤਲੇ 5 ਪ੍ਰਕਾਰ, 4 ਪੁਰਸ਼ 2 ਘਟਨਾ, ਇਹ 16 ਸੀਗਾ। ਤੋ ਇਸ ਤਰ੍ਹਾਂ ਸਾਸੀ ਮਰਦਾਂ ਦੇ ਵੀ ਇਸੇ ਚਿੰਨ੍ਹ ਹੈ, ਟੇਢੀ ਕਿਸ ਤਰ੍ਹਾਂ ਦੀ ਹੋਣੀ, ਕਿ ਜਿਸ ਤਰ੍ਹਾਂ ਸਾਸ ਹੁੰਦੀ ਧਨਸ਼ਵਾਨ ਹੈ, ਧਨਖ ਦੀ ਤਰ੍ਹਾਂ ਟੇਢ ਇਹਦੇ ਵਿੱਚ ਹੋਣੀ, ਪ੍ਰਵੱਟੇ ਐਸੇ ਹੋਣੇ,
ਪੀਤਾਂਬਰ ਸ਼ੋਭਤ ਬਨਮਾਲਾ,
ਤੇ ਹੁਣ ਪੀਤ ਵਸਨ ਕੁੰਦ ਦਸਨ ਆਉਂਦੇ ਨਾ, ਪੀਲੇ ਵਸਤਰ ਜੀ ਭਗਵਾਨ ਦੇ ਸਰਗੁਣ ਸਰੂਪ ਦੇ, ਹੁਣ ਪੀਲੇ ਵਸਤਰ ਨੇ ਇਸ ਵੇਲੇ ਪੀਤੰਬਰ ਓਢਿਆ ਹੋਇਆ, ਪੀਤ ਪੀਲਾ ਅੰਬਰ ਵਸਤਰ ਪੀਤੰਬਰ, ਤੇ ਇਹਦੇ ਨਾਲ ਹੀ ਸ਼ੋਭਤ ਹੈ ਜਿੱਥੇ ਬਨਮਾਲਾ, ਇਹ ਸਾਸਵੀ ਬਨਮਾਲਾ ਜਿਹੜੀ ਹੈ ਬਜੰਤੀ ਮਾਲਾ ਦਾ ਨਾਂ ਹੈ, ਬਨਮਾਲਾ ਬਜੰਤੀ ਮਾਲਾ, ਬਜੰਤੀ ਮਾਲਾ ਜੀ ਨੂੰ ਕਹਿੰਦੇ ਹੈ ਵੀ ਇਹਦੇ ਸਾਸ ਨੇ 6 ਤਰ੍ਹਾਂ ਦੇ ਜਿਹੜੇ ਮੋਤੀ ਪਾਏ ਹੋਣ, ਤੇ ਉਹ ਜਿਹੜੀ ਮਾਲਾ ਪਰੋਈ ਜਾਂਦੀ ਹੈ ਉਹਨੂੰ ਕਹਿੰਦੇ ਬਜੰਤੀ ਮਾਲਾ, ਬਜਿਆ ਬਜੰਤੀ ਬਣਿਆ ਬਜੰਤੀ ਮਾਲਾ, ਬਾਂਸੀ ਸ਼ੀਪੀ ਸ਼ੂਕਰੀ ਗਿਰੀ ਖੜੀ ਖਟਮਾਲ, ਇਹ ਖਟ ਮੋਤੀ ਪਾਈ ਹੈ ਬਣੇ ਬਜੰਤੀ ਮਾਲ, ਜਿਹਦੇ ਵਿੱਚ 6 ਹੋਣ ਉਹਨੂੰ ਬਜੰਤੀ ਮਾਲ, ਇਹ ਮਾਲਾ ਵੀ ਸੁਭਾਏ ਮਾਨ ਹੈ ਜਿਸ ਰਹੀ ਹੈ।
ਹੁਕਮ ਵਰਨ ਸਕੈ ਦੁੱਤ ਜਾਲਾ,
ਭਾਈ ਸਾਹਿਬ ਕਹਿੰਦੇ ਦੁਨੀਆਂ ਦਾ ਕਿਹੜਾ ਕਵੀ ਹੈ ਜਿਹੜਾ ਅੱਜ ਗੁਰੂ ਹਰਿਰਾਏ ਸਾਹਿਬ ਜੀ ਦੀ ਇਹ ਦਰਸ਼ਨ ਕਰਕੇ ਕੋਈ ਪੂਰੀ ਵਿਆਖਿਆ ਕਰ ਸਕੇ, ਨਹੀਂ ਕਰ ਸਕਦਾ, ਐਸੇ ਸਮਰੱਥ ਗੁਰੂ ਹਨ।
ਕਿਰਪਾ ਭਰੇ ਦਵੈ ਨੈਣ ਰਸੀਲੇ,
ਨੇਤਰ ਕੈਸੇ ਨੇ ਕਹਿੰਦੇ ਮਾਨੋ ਸੂਰਜ ਦੇ ਸਰੂਪ ਦੇ ਵਿੱਚੋਂ ਜਿਵੇਂ ਕਿਰਨਾਂ ਪ੍ਰਕਾਸ਼ ਹੋ ਕੇ ਧਰਤੀ ਤੇ ਪੈਂਦੀਆਂ ਨਾ, ਗੁਰੂ ਦੇ ਕਿਰਪਾ ਦੇ ਭਰੇ ਨੇਤਰ ਜਿਹਦੇ ਵੱਲ ਜਾਂਦੇ ਨਾ, ਕਹਿੰਦੇ ਕਿਰਪਾ ਹੀ ਕਰਦੇ ਜਾ ਰਹੇ ਆ, ਜਿਵੇਂ ਭਾਈ ਸਾਹਿਬ ਨੇ ਕਿਹਾ ਨਾ ਗੁਰੂ ਗੋਬਿੰਦ ਸਿੰਘ ਸਾਹਿਬ ਬਾਰੇ, ਕਹਿੰਦੇ ਪਲ ਵਿੱਚ ਕਰਕੇ ਨਗਰ ਮੇਹਰ ਦੀ ਬਖਸ਼ੇ ਖੁਸ਼ੀ ਖਜ਼ਾਨੇ, ਸ਼ਾਹਾਂ ਦੇ ਸਿਰ ਸ਼ਾਹ ਵਡੇਰੇ ਜੋ ਉਸਦੇ ਮਸਤਾਨੇ ਦਾਤਾ, ਜਿਹਦੇ ਤੇ ਇੱਕ ਦ੍ਰਿਸ਼ਟੀ ਕਰ ਦੇਣਾ ਖੁਸ਼ੀਆਂ ਦੇ ਖਜ਼ਾਨੇ ਤੇਰੀ ਦ੍ਰਿਸ਼ਟੀ ਦੇ ਅੰਦਰ ਹੈ, ਅਮੀਆਂ ਦ੍ਰਿਸ਼ੂ ਕਰੇ ਹਰੇ ਅਗ ਪਾਪ ਸਕਲ ਮਲ। ਗੁਰੂ ਅੰਗਦ ਦੇਵ ਮਹਾਰਾਜ ਨੂੰ ਭੱਟਾ ਨੇ ਕਿਹਾ ਸੀ, ਤੇਰੀ ਇੱਕ ਦ੍ਰਿਸ਼ਟੀ ਦੇ ਕੋਲ ਹਟਾਉਣ ਤੱਕ ਦੀਆਂ ਸ਼ਕਤੀਆਂ ਮੈਂ ਵੇਖੀਆਂ, ਤੇ ਇਸ ਕਰਕੇ ਸਤਿਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਤੇ ਜਿਹਨਾਂ ਦੀ ਮਹਿਮਾ ਕੋਈ ਕੌਣ ਵਰਣਨ ਕਰ ਸਕਦਾ, ਨੇਤਰ ਕਿਰਪਾ ਦੇ ਭਰੇ ਹੋਏ ਹਨ।
ਉਸ ਤਾਵਤ ਮੁਖ ਮੰਦ ਛਬੀਲੇ,
ਥੋੜਾ ਮੁਸਕਰਾਉਣਾ ਇੱਕਦਮ ਹੁੰਦਾ ਨਾ, ਹੱਸਣਾ ਹੇੜੇ ਹੇੜੇ ਕਰਕੇ ਜਿਹੜੀ ਆਵਾਜ਼ ਦੂਜੇ ਨੂੰ ਸੁਣਦੀ ਹੈ, ਇਹ ਚ ਮੁਸਕਰਾਹਟ ਜਿਹੜੀ ਬੁੱਲਾਂ ਦੇ ਵਿੱਚ ਸਮਾਪਤ ਹੋ ਜਾਂਦੀ ਹੈ, ਉਹ ਸੁੰਦਰਤਾ ਵਿੱਚ ਹੋਰ ਵੀ ਬਹੁਤ ਵਾਧਾ ਕਰ ਜਾਂਦੀ ਹੈ। ਮਹਾਰਾਜ ਸਾਹਿਬ ਜੀ, ਮੁਸਕਰਾਹਟ ਆਉਂਦੀ ਹੈ ਤੇ ਮਨੋ ਕਮਲ ਫੁੱਲ ਖਿੜਿਆ ਹੋਇਆ ਦਿਸਦਾ ਹੈ, ਬੜੀ ਸੁਗੰਧੀ ਸੋਭਾ ਦੀ ਆ ਰਹੀ ਹੈ।
ਸੰਤਾ ਪਤ ਸੁੰਦਰਤਾ ਸਾਰ,
ਕਹਿੰਦੇ ਜੀ ਮੁੱਖ ਦੀ ਗੱਲ ਇਹ ਹੈ ਵੀ ਹੋਰ ਕਿਹੜੀ ਉਪਮਾ ਦਵਾਂ। ਕਵੀ ਕਹਿੰਦਾ ਵੀ ਸੁੰਦਰਤਾ ਦਾ ਸਮੁੰਦਰ ਹੀ ਹੈ ਗੁਰੂ ਸਾਹਿਬ, ਬਸ ਐ ਹੈ ਲੋ, ਜਿਵੇਂ ਸੁੰਦਰ ਦੇ ਪਾਣੀ ਦਾ ਅੰਤ ਨਹੀਂ ਹੁੰਦਾ, ਗੁਰੂ ਸਾਹਿਬ ਦੇ ਇਸ ਤਰ੍ਹਾਂ ਚਿਹਰੇ ਦੀ ਕੋਈ ਅੰਤ ਹੀ ਨਹੀਂ ਹੈ, ਕਿੰਨਾ ਸੋਹਣਾ ਲੱਗ ਰਿਹਾ। ਤੇ ਹੁਣ ਦੱਸੋ, ਇੰਨੀ ਗੁਰੂ ਦੀ ਉਪਮਾ ਵਾਲਾ ਗ੍ਰੰਥ ਜਿਹੜਾ ਜੀ ਮੂਰਖਾਂ ਨੇ ਪੈਰਾਂ ਹੇਠ ਲਤਾੜ ਦਿੱਤਾ, ਕਹਿੰਦੇ ਜੀ ਬਾਹਮਣ ਬਾਦ ਇਹਦੀ ਕਥਾ ਨਹੀਂ ਕਰਨੀ ਚਾਹੀਦੀ। ਬਹੁਤ ਸਾਰਿਆਂ ਨੂੰ ਐਂ ਲੱਗਣ ਲੱਗ ਗਿਆ ਵੀ ਇਹਦੀ ਕਥਾ ਬੰਦ ਕਰਨੀ, ਇੱਕ ਸਿੱਖ ਦੀ ਚੜ੍ਹਦੀ ਕਲਾ ਜਦੋਂ ਘਟਿਆਂ ਦੀ ਕਲਾ। ਤੇ ਇਸ ਕਰਕੇ ਸਾਹ ਸਿੰਘ, ਮੈਂ ਉੱਥੇ ਲੈਸਟਰ ਵੀ ਗਈ ਸੀ, ਅਤੇ ਉੱਥੇ ਨਾ ਸੂਰਜ ਪ੍ਰਕਾਸ਼ ਦੀ ਕਥਾ ਨਹੀਂ ਕਰਦੇ। ਹੁਣ ਕਥਾ ਜਿਹੜੀ ਗੁਰੂ ਗ੍ਰੰਥ ਸਾਹਿਬ ਸੀ ਉਹ ਸਮਾਪਤੀ 'ਤੇ ਚਲੇ ਗਏ, ਅਤੇ ਉੱਥੇ ਸੈਕਟਰੀ ਨੇ ਸਟੇਜ 'ਤੇ ਕਿਹਾ, ਕਹਿੰਦੇ ਜੀ ਰਹਿ ਦਿਓ ਵੀ ਕੁਛ ਕਹਿੰਦੇ ਹੈ ਭਾਈ ਗੁਰਦਾਸ ਜੀ, ਅਤੇ ਕੁਛ ਕਹਿੰਦੇ ਹੈ ਵੀ ਗੁਰੂ ਗ੍ਰੰਥ ਸਾਹਿਬ ਜੀ ਸ਼ੁਰੂ, ਵੀ ਹੁਣ ਤੁਸੀਂ ਭਾਈ ਦੱਸੋ ਜਿਹੜੀ ਕੋਈ ਸੰਗਤ ਰਹਿ ਦੇਗੀ। ਬਾਅਦ ਦੀ ਕਥਾ ਦਾ ਟਾਈਮ ਸੀ, ਉਹਨੇ ਅਨਾਊਂਸ ਕਰਤਾ। ਮੈਂ ਕਿਹਾ ਭਾਈ ਗੱਲ ਇਹ ਹੈ ਵੀ ਸਿੱਖ ਹੋਣ ਦੇ ਨਾਤੇ ਮੈਨੂੰ ਵੀ ਹੱਕ ਹੈ ਕਿ ਨਹੀਂ ਰਹਿ ਦੇਣ ਦਾ, ਮੈਂ ਵੀ ਦੇ ਸਕਦਾ, ਪਰ ਮੰਨਣੀ ਤੁਸੀਂ ਉਹਨਾਂ ਦੀ ਹੈ ਜਿਹਨਾਂ ਨੇ ਤੁਹਾਨੂੰ ਵੋਟਾਂ ਪਾ ਕੇ ਕਮੇਟੀ ਬਣਾਈ ਹੋਈ ਹੈ, ਮੰਨੋਗੇ ਤਾਂ ਉਹਨਾਂ ਦੀ ਤੁਸੀਂ ਮੇਰੀ ਤਾਂ ਨਹੀਂ ਮੰਨਣੀ। ਪਰ ਮੈਂ ਅੱਜ ਤੁਹਾਨੂੰ ਗ੍ਰੰਥ ਬਾਰੇ ਦੱਸੂੰ ਜ਼ਰੂਰ। ਸਾਧ ਸਿੰਘ ਜੀ, ਪੌਣਾ ਘੰਟਾ ਇਸ ਗ੍ਰੰਥ ਬਾਰੇ ਮਹਾਰਾਜ ਨੇ ਜੋ ਕਹਾਇਆ। ਮੈਂ ਕਿਹਾ ਇਹ ਭਾਈ ਸੰਤੋਖ ਸਿੰਘ ਦਾ ਧਾਨਾ ਦਾ ਖੇਤ ਹੈ, ਇਹਦੇ ਵਿੱਚ ਡੀਲਾ ਬਾਜ ਚੰਨਿਆ, ਕਿਉਂ ਨਹੀਂ ਖੁਰਪਾ ਚੁੱਕਿਆ, ਕਿਉਂ ਨਹੀਂ ਗੋਡੀ ਕੀਤੀ ਇਸ 'ਤੇ, ਕਿਉਂ ਦੋਸ਼ ਦੇ ਰਹੇ ਹੋ ਭਾਈ ਸਾਹਿਬ ਨੂੰ? ਇਹ ਸਿੱਖੀ ਦਾ ਜਿਸਮ ਹੈ, ਸਿੱਖੀ ਦਾ ਜਿਸਮ ਨਹੀਂ ਹੋਏਗਾ ਤਾਂ ਸਿੱਖੀ ਨਹੀਂ ਹੋਏਗੀ। ਸਿੱਖੀ ਦੀ ਆਤਮਾ ਗੁਰੂ ਗ੍ਰੰਥ ਸਾਹਿਬ, ਸਿੱਖੀ ਦਾ ਜਿਸਮ ਇਤਿਹਾਸ, ਨੌ ਰਸਾਂ ਵਿੱਚ ਭਰਪੂਰ। ਅਤੇ ਗੁਰੂ ਕਿਰਪਾ ਕਰੇ, ਅਤੇ ਜਿਹੜੇ ਲੋਕ ਕਹਿੰਦੇ ਜੀ ਇਹਦੇ 'ਚ ਇਉਂ ਲਿਖਿਆ ਜੀ, ਉਹਦੇ 'ਚ ਔਂ ਲਿਖਿਆ, ਉਹਦੇ 'ਚ ਵਾਹ ਲਿਖਿਆ ਹੋਇਆ, ਇਹ ਬੜੀਆਂ ਬੇਸੁਰੀਆਂ ਆਵਾਜ਼ਾਂ ਨਾਸਤਕ ਲੋਕ ਕਹਿੰਦੇ ਜਿਹਨਾਂ ਨੇ ਕਦੇ ਪੜ੍ਹਿਆ ਸੁਣਿਆ ਨਹੀਂ ਹੈ। ਸਾਧ ਸਿੰਘ ਜੀ, ਇਹਦੇ ਬਾਰੇ ਮੈਂ ਛੋਟੀ ਜਿਹੀ ਗੱਲ ਕਰਕੇ ਅੱਗੇ ਚੱਲਣਾ। ਭਾਈ ਸੰਤੋਖ ਸਿੰਘ ਸਾਹਿਬ ਦਾ ਇਹ ਗ੍ਰੰਥ 1900 ਬਿਕਰਮੀ ਸੰਮਤ ਵਿੱਚ ਪੂਰਾ ਹੋ ਜਾਂਦਾ ਹੈ। ਸ਼ੇਰੇ ਪੰਜਾਬ ਮਹਾਰਾਜਾ ਦਾ ਰਾਜ ਸੀ ਉਸ ਵੇਲੇ ਜਦੋਂ ਭਾਈ ਸਾਹਿਬ ਗ੍ਰੰਥ ਲਿਖ ਰਿਹਾ ਸੀ, ਇਹ ਵੀ ਆਪ ਨੂੰ ਪਤਾ ਹੁੰਦਾ। ਚਲੋ, ਗ੍ਰੰਥ ਸੰਪੂਰਨ ਹੁੰਦਾ 1900 ਬਿਕਰਮੀ ਸੰਮਤ, ਅਤੇ ਭਾਈ ਸਾਹਿਬ ਜੀ 2 ਮਹੀਨੇ ਬਾਅਦ ਚੜ੍ਹਾਈ ਕਰ ਜਾਂਦੇ ਹੈ। ਅਤੇ ਮੁੱਖ ਦੀ ਗੱਲ ਮੈਂ ਤਾਂ ਟੂਕੇ ਦੇਣੀ ਹੈ ਕਿਉਂਕਿ ਸਾਥੀ ਦਾ ਰਸ ਜਿਹੜਾ ਚੱਲਦਾ ਪਹੁੰਚ ਮਾਨਣਾ। ਅਤੇ ਹੁਣ ਭਾਈ ਸਾਹਿਬ ਜੀ ਦਾ ਗ੍ਰੰਥ ਸੰਮਤ ਲਿਖਤ ਰੂਪ ਦੇ ਵਿੱਚ ਹੈ ਵੀ ਇਹ ਸਮਾਪਤ ਹੋ ਗਿਆ ਸਾਵਣ ਦੇ ਮਹੀਨੇ 1900 ਸੰਮਤ ਵਿੱਚ। ਹੁਣ ਚੱਲੀਏ ਅੱਗੇ, 1905 ਜਾਂ 1906 ਦੇ ਵਿੱਚ ਦੁਰਗਿਆਣਾ ਮੰਦਿਰ ਦਾ ਨੀਂਹ ਪੱਥਰ ਰੱਖਿਆ ਜਾਂਦਾ ਹੈ। ਜਿਹੜਾ ਅੰਮ੍ਰਿਤਸਰ ਸਾਹਿਬ ਦੁਰਗਿਆਣਾ ਮੰਦਿਰ ਹੈ ਨਾ ਦੇਵੀ ਦਾ, ਉਹ ਮੰਦਿਰ ਹੋਂਦ ਵਿੱਚ ਆਉਂਦਾ, ਅਰੁਣ ਬਣ ਨੂੰ ਕਈ ਸਾਲ ਲੱਗਦੇ। ਅਤੇ ਹੈਰਾਨੀ ਦੀ ਗੱਲ ਹੈ ਵੀ ਭਾਈ ਸਾਹਿਬ ਨੂੰ ਚੜ੍ਹਾਈ ਕਰਿਆਂ ਨੂੰ 6 ਸਾਲ ਹੋ ਗਏ ਅਤੇ ਦੁਰਗਿਆਣਾ ਮੰਦਿਰ ਬਣਦਾ ਉਦੋਂ ਬਾਅਦ ਵਿੱਚ, ਅਤੇ ਮਾਤਾ ਗੰਗਾ ਜੀ ਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਮਾਈ ਨਿਕਲਣ ਤੋਂ ਦੁਰਗਿਆਣੇ ਮੰਦਿਰ 'ਚ ਮੱਥਾ ਵੀ ਟਿਕਾ ਦਿੱਤਾ, ਸੂਰਜ ਪ੍ਰਕਾਸ਼ 'ਚ ਲਿਖਿਆ ਹੋਇਆ ਹੈ। ਉਹ ਤੁਸੀਂ 2 ਤੇ 2 4 ਕਰੋ, ਕਿਵੇਂ ਇਹਨੂੰ ਕਹੋਗੇ ਵੀ 5 ਕਿਵੇਂ ਬਣਾਓਗੇ? ਭਾਈ ਸਾਹਿਬ ਨੂੰ ਦੋਸ਼ ਕਿਵੇਂ ਦੇ ਰਹੇ ਹੋ ਤੁਸੀਂ? ਉਹ ਸੱਚਖੰਡ ਤੋਂ ਆ ਕੇ ਮੰਦਿਰ ਦੀ ਕਥਾ ਲੈ ਕੇ ਸੀ, 1900 ਦੇ ਗ੍ਰੰਥ ਪੰਥ ਦੇ ਹਵਾਲੇ ਕਰ ਗਏ। ਉਸ ਵੇਲੇ ਗੁਰਮੁਖ ਸਿੰਘ ਹੈੱਡ ਗ੍ਰੰਥੀ ਹੈ ਅਤੇ ਭਾਈ ਸੰਤ ਸਿੰਘ ਦਾ ਸਪੁੱਤਰ ਹੈ ਉਹ, ਆਪਣੀ ਜਾਨ 'ਚ ਉਹਨੇ ਸੇਧ ਕਰ ਦਿੱਤੀ ਵੀ ਲਓ ਜੀ ਇਹਦੇ 'ਚ ਕਈ ਮੂਰਖ ਬੰਦੇ ਜੀ ਰੌਲਾ ਪਾਉਣਾ ਚਾਹੁੰਦੇ ਸੀ, ਉੱਥੇ ਲਿਖਦੇ ਭਾਈ ਸਾਹਿਬ, ਮੈਂ ਹਰਮਿੰਦਰ ਸਿੰਘ ਨਾਲ ਗੱਲ ਕਰਦਾ ਹੁੰਦਾ ਸੀ, ਮੈਂ ਕਿਹਾ ਮੈਨੂੰ ਅੱਜ ਹੀ ਇੱਕ ਸਬੂਤ ਹੋਰ ਨਵਾਂ ਮਿਲਿਆ ਸੂਰਜ ਪ੍ਰਕਾਸ਼ ਬਾਰੇ, ਕਿਉਂਕਿ ਮੈਂ ਲੱਗਿਆ ਰਹਿੰਦਾ ਹਰ ਪਲ। ਤੇ ਉਹ ਭਾਈ ਸਾਹਿਬ ਕਹਿੰਦੇ ਨੇ, ਕਹਿੰਦੇ ਗੁਰੂ ਦੇ ਜਸ ਦੇ ਖੇਤ ਵਿੱਚ ਕਹਿੰਦੇ ਕਈ ਖੋਤੇ ਕਈ ਕੁੱਤੇ, ਐ ਲਿਖਦਾ ਬਿਲਕੁਲ, ਕਈ ਖੋਤੇ ਕਈ ਕੁੱਤੇ ਕਈ ਸੂਰ ਬਣਨਾ ਚਾਹੁੰਦੇ ਸੀ, ਪਰ ਮੈਂ ਪੂਰੀ ਪਹਿਰੇਦਾਰੀ ਰੱਖੀ ਹੈ ਬਣਨ ਦੀ, ਤੇ ਇਹ ਸੂਰ ਤਾਂ ਬਾਅਦ ਚ ਬੜੇ ਨੇ ਭਾਈ। ਸਾਢੇ ਚਾਰ ਪੰਜ ਸਾਲ ਲੱਗੇ ਇਹਨੂੰ ਵਿਗਾੜਨ ਵਾਸਤੇ, ਕਿੱਥੋਂ ਚੱਕਿਆ, ਕਿਵੇਂ ਰੱਖਿਆ, ਕਿੱਥੇ ਰੱਖਿਆ ਕਬਜ਼ੇ ਚ, ਉਹ ਵੀ ਅਸਲ ਗ੍ਰੰਥ ਅੱਜ ਤੁਹਾਡੇ ਕੋਲ ਨਹੀਂ ਹੈ, ਅੱਗੇ ਤੇ ਅੱਗੇ ਲੁਕੋ ਕੇ ਰੱਖਿਆ ਹੋਇਆ ਕਿੱਥੇ ਰੱਖਿਆ। ਕਿਉਂ ਨਹੀਂ ਪੜਦਾ ਜਾ ਰਿਹਾ ਹੁੰਦਾ ਵੀ ਭਾਈ ਸਾਹਿਬ ਨੇ ਰਾਹ ਲਿਖਿਆ, ਇਹਦੇ ਜਾ ਲਿਖਿਆ। ਇਹ 1912 ਦਾ 1919 ਦੇ ਉਤਾਰੇ, ਉਹਨਾਂ ਚ ਵੀ ਫਰਕ ਹੈ, ਇਹ ਤਾਂ ਕਈ ਸਾਲ ਲੱਗੇ ਰਹੇ ਨਾ। ਉਹਨੂੰ ਕਹਿੰਦੇ ਅਖੇਪਾ ਕਾਲ। ਫਿਰ ਜੇ ਇਸ ਗ੍ਰੰਥ ਦੇ ਵਿੱਚ ਕੋਈ ਗੁਰਮੁਖ ਰੂਹ ਉੱਠੀ, ਭਾਈ ਡਾਕਟਰ ਵੀਰ ਸਿੰਘ ਜੀ ਉੱਠੇ, ਉਹਨਾਂ ਨੇ ਕਲਮ ਚੁੱਕੀ, ਉਹਨਾਂ ਨੇ ਸਾਰੀ ਛਾਣਬੀਣ ਕਰਕੇ ਧਾਨ ਅਲੱਗ ਕਰ ਦਿੱਤੇ, ਡੀਲਾ ਪੁੱਟ ਕੇ ਉਹ ਮਾਰਿਆ ਵੀ ਆਹ ਡੀਲਾ ਇਹ ਨਹੀਂ ਹੈ ਭਾਈ ਸਾਹਿਬ ਦੀ ਰਚਨਾ। ਤੇ ਜਦੋਂ ਕੋਈ ਕਥਾ ਕਰਨਾ ਉਹਨਾਂ ਨੂੰ ਕਹੋ ਵੀ ਭਾਈ ਵੀਰ ਸਿੰਘ ਨੂੰ ਪੜ੍ਹ ਕੇ ਜਿਹੜਾ ਉਹਨਾਂ ਨੇ ਝਾਰਾ ਲਾਇਆ ਹੋਇਆ ਇਹ ਅਖੰਡ ਪਾਠ ਨਹੀਂ ਆ, ਵੀ ਜਿਹਨੂੰ ਦੋਸ਼ ਲੱਗੂਗਾ ਉਹ ਜਿਹੜਾ ਖੇਪਾ ਕਰਨੇ ਵਿੱਚ ਪਾਇਆ ਛੱਡ ਕੇ ਅੱਗੇ ਚਲੇ ਜਾਣ। ਇਹ ਗ੍ਰੰਥ ਨੂੰ ਕਿਉਂ ਮਾੜਾ ਕਹਿੰਦੇ ਹੋ, ਧਾਨਾਂ ਨੂੰ ਕਿਉਂ ਮਾੜਾ ਕਹਿੰਦੇ ਹੋ, ਡੀਲੇ ਨੂੰ ਮਾੜਾ ਕਹੋ, ਤੇ ਹੱਦ ਹੋ ਗਈ ਸਾਡੇ ਪੰਥ ਦੇ। ਇੰਨੇ ਤੁਸੀਂ ਲੋਕਾਂ ਦੇ ਆਖੇ ਲਾ ਕੇ ਕਿੰਨਾ ਕਿੰਨਾ ਹੋਰ ਨੁਕਸਾਨ ਕਰਨੇ ਅੱਗੇ ਪੰਥ ਦਾ, ਕਿੱਥੇ ਪਹੁੰਚਾਓਗੇ ਪੰਥ ਨੂੰ? ਪੰਥ ਦੀ ਚੜ੍ਹਦੀ ਕਲਾ ਨਹੀਂ ਬਰਬਾਦੀ ਕਰ ਰਹੇ ਹੋ, ਹਰੇਕ ਗੱਲ ਨੂੰ ਬਾਹਮਣਵਾਦ ਨਾਲ ਜੋੜ ਦਿੰਦੇ ਹੋ। ਕਦੇ ਦੁਖਿਆ ਹੈ ਵੀ ਬਾਹਮਣਵਾਦ ਹੈ ਕੀ? ਬਾਹਮਣਵਾਦ ਦੇ ਅਰਥ ਵੀ ਆਉਂਦੇ ਨੇ, ਹੁੰਦਾ ਕੀ ਹੈ, ਸ਼ਬਦ ਹਰੇਕ ਦੇ ਕੋਲ ਹੈ, ਬਾਹਮਣਵਾਦ ਹੈ ਜੀ। ਜੇ ਉਲਟਾ ਉਸ ਨੂੰ ਪੁੱਛ ਲਓ ਵੀ ਤੂੰ ਵਿਆਖਿਆ ਕਰਦੀ, ਹੁੰਦਾ ਕੀ ਹੈ, ਬਾਅਦ ਚ ਦੇਖਾਂਗੇ ਵੀ ਹੈਗਾ ਕਿ ਨਹੀਂ। ਗੁਰੂ ਕਿਰਪਾ, ਐਡਾ ਜਸ ਮਹਾਰਾਜ ਦਾ ਭਗਤੀ ਚ ਰੰਗਿਆ ਹੋਇਆ, ਮਨ ਇਉਂ ਲੱਗਦਾ ਕਿਵੇਂ ਉੱਥੇ ਪਹੁੰਚ ਗਏ ਗੁਰੂ ਹਰਿਰਾਜ ਸਾਹਿਬ ਦੇ ਚਰਨਾਂ ਚ, ਮਾਨੋ ਭਗਵਾਨ ਗਿਰ ਇਹ ਸੰਨਿਆਸੀ ਨਹੀਂ ਦਰਸ਼ਨ ਕਰ ਰਿਹਾ, ਮਾਨੋ ਅਸੀਂ ਕੀਰਤਪੁਰ ਸਾਹਿਬ ਬੈਠੇ ਦਰਸ਼ਨ ਕਰ ਰਹੇ ਹੈ, ਐਡੀ ਕਰਾਮਾਤ ਹੈ ਭਾਈ ਸਾਹਿਬ ਦੀ ਰਚਨਾ ਚ। ਹਾਂਜੀ ਅੱਗੇ ਚਲੋ।
ਸ਼ੇਸ਼ ਸਾਰ ਦਾ ਪਾਏ ਨਾ ਪਾਰ,
ਸ਼ੇਸ਼ ਨਾਗ ਵੀ ਤੇ ਬ੍ਰਹਮਾ ਦੀ ਪੁੱਤਰੀ ਸ੍ਰਿਸ਼ਟੀ ਵੀ ਪਾਰ ਉਰਾਰ ਨਹੀਂ ਪਾ ਸਕਦੀ ਗੁਰੂ ਹਰਿਰਾਜ ਸਾਹਿਬ ਦਾ।
ਆਏ ਕਰਿਓ ਦਰਸ਼ਨ ਜਬ ਐਸੇ,
ਉਹਨੇ ਜਦੋਂ ਆ ਕੇ ਦਰਸ਼ਨ ਕੀਤਾ ਹੈ,
ਆਨੰਦ
ਨਿਮਗਨ
ਮਗਨ ਨਾ ਤਨ ਸੁਧ ਕੈਸੇ,
ਤੇ ਅੰਦ ਇੰਨਾ ਹੋ ਗਿਆ ਨਿਮਗਨ ਨਿਮਗਨ, ਤੇ ਉਹ ਨਿਰਭਰ ਇਹ ਨੰਨਾ ਨਾਲ ਚਾਹੀਦਾ ਸੀ, ਪ੍ਰੈਸ ਤੋਂ ਗਲਤੀ ਹੋਈ, ਤੁਹਾਡੀ ਗਲਤੀ ਨਹੀਂ ਹੈ, ਇਹ ਭਲੇ ਮਾਨਸ ਅੱਖਾਂ ਬੰਦ ਕਰਕੇ ਕਰਦੇ। ਤਨ ਸੁਧ ਕਹਿੰਦੇ, ਕਹਿੰਦੇ ਇੰਨੀ ਬੇਸੁਰਤੀ ਵਿੱਚ ਚਲਿਆ ਗਿਆ, ਤਨ ਕੀ ਸੁਧ ਨਹੀਂ ਰਹੀ, ਸੁਧ ਕੀ ਨਾ ਸੁਧ ਰਹੀ, ਬੁੱਧ ਕੀ ਨਾ ਬੁੱਧ ਰਹੀ। ਦਰਸ਼ਨ ਕਰਨ ਦੇ ਨਾਲ ਇੱਕ ਵਿਦਵਾਨ ਨੇ ਲਿਖਿਆ, ਕਹਿੰਦੇ ਧੀਰਜ ਬੁੱਧ ਵਿਵੇਕ ਬਲ ਗਤ ਮਤ ਅਵਸਰ ਬਾਤ, ਦਰਸ਼ਨ ਕਾਢ ਪਰੀਸ ਗਈ ਭੁੱਲ ਗਈ ਸੁਧ ਸਾਤ, ਸਤੇ ਸੁਧਾਂ ਭੁੱਲ ਗਈਆਂ। ਇਹ ਇਹਦੀ ਹਾਲਤ ਹੋ ਗਈ ਹੈ, ਦਰਸ਼ਨ ਦੀ ਇੱਕ ਝਲਕ ਹੋਈ ਹੈ। ਰਹਿੰਦੀ ਕਥਾ ਕੱਲ ਆਪਾਂ ਸਾਰੇ ਰਲ ਮਿਲ ਕੇ ਕਰਾਂਗੇ ਜੀ, ਆਓ ਹਾਂ ਇੱਥੇ ਸਮਾਪਤੀ ਪਿਛਲੀ ਤੋਂ ਬੋਲ।
ਆਏ ਕਰਿਓ ਦਰਸ਼ਨ ਜਬ ਦੈਸੇ, ਆਨੰਦ ਨੇ ਮਗਨ ਤਨ ਸੁਧ ਕੈਸੇ।
ਹੇ ਗੋਬਿੰਦ ਹੇ ਗੋਪਾਲ ਹੇ ਦਿਆਲ ਲਾਲ, ਪ੍ਰਾਣ ਨਾਥ ਅਨਾਥ ਸਕੇ ਦੀਨ ਦਰਦ ਨਿਵਾਰ। ਹੇ ਸਮਰੱਥ ਅਗਨ ਪੂਰਨ ਮੋਹੇ ਮਾਇਆ ਤਾਰ, ਅੰਗ ਕੂਪ ਮਹਾ ਪਿਆਨ ਨਾਨਕ ਪਾਰ ਉਤਾਰ। ਆਏ ਪ੍ਰਭ ਸਰਣਾਗਤੀ ਕਿਰਪਾ ਨਿਧ ਦਿਆਲ, ਏਕ ਅੱਖਰ ਹਰ ਮਨ ਵਸ ਨਾਨਕ ਹੋਤ ਨਿਹਾਲ। ਵਾਹਿਗੁਰੂ ਨਾਮ ਜਹਾ ਜਹੈ ਚੜੇ ਸੋ ਤਰੇ ਪਾਰ, ਜੋ ਸਰਦਾ ਕਰ ਸੇਵ ਦੇ ਗੁਰ ਪਾਰ ਉਤਾਰਨ। ਜੋ ਸਰਦਾ ਕਰ ਸੇਵਦੇ ਗੁਰ ਪਾਰ ਉਤਾਰਨਹਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।